महाराजा रणजीत सिंह दा जन्म 2 नवंबर 1780 नू मंगलवार वाले दिन गुजरांवाले विच होया। ते जिहड़ी आपां कल घटना विचारी सी कि जम्मू दा राजा रणजीत देव बारे, रणजीत देव ने पंगी मिसल नाल यह समझौता किया सी कि जे तुसी मेरी मदद करो और छोटे लड़के नू मैं गद्दी देन विच कामयाब हो जावा, वड्डे लड़के नू हरा के, तो मैं तुहानू इन्ना नजराना हर साल पेट करया करूं। इस तरह रणजीत देव दे वड्डे लड़के ब्रिज राज ने पंगी मिसल दे सरदार जय सिंह और शुक्र चक्किया मिसल दे सरदार मान सिंह नूं इह पेशकश कीती सी कि जे तुसी मैनूं गद्दी दवाओ तो मैं तुहानूं 30,000 रुपया हर साल नजराना दिया करांगा। वड्डे लड़के नूं वड्डा लड़का राजा बन गया, पर उसने जो वादा किया सी सरदार मान सिंह नाल और सरदार जय सिंह नाल वो निभाया नहीं। 2 साल कोई पैसा नहीं भेजिया, इन्हां ने चिट्ठियां लिखियां उसनूं वादा याद कराउण लई, पर वो बिल्कुल चुपचाप बैठा रहा। फिर कन्हैया मिसल दे सरदार जय सिंह ने मान सिंह जी नूं चिट्ठी लिखी कि एक पास्यों तुसी फौज लै के जम्मू ते चढ़ाई करो और दूसरे पासे मैं फौज लै के आउंदा। मान सिंह ने वह चिट्ठी पढ़ के उस वेले अपनी फौज लै के जम्मू वल नूं तुर पिया। जम्मू दे राजे ब्रिजराज नूं जदों पता लगा कि मान सिंह फौज लै के आ रहा है तो शहर छड के दौड़ गया, पहाड़ां विच जाके लुक गया। जय सिंह ने जो वादा किया सी मान सिंह नाल कि तुसी चलो तो मैं भी फौज लै के आऊँगा, जय सिंह नहीं आया। मान सिंह नूं जो कुछ उत्थों खजाने विच हथ लगा वो और जो फौजी समान हथियार वो लैके वापस गुजरांवाले आ गया। उस साल दी दिवाली ते उदों रवायत हुंदी सी कि दिवाली ते हरिमंदर साहब इशनान करन जाया करदे सन, क्योंकि हरिमंदर साहब दी दिवाली मशहूर। उस साल जदों दिवाली ते हरिमंदर साहब मां सिंह गए, उत्थे ही जय सिंह कन्हैया भी आया होया सी। जम्मू बारे गलबात चली, मां सिंह ने बहुत गुस्सा दिखाया कि तू मेरे नाल फरेब कीता है, तेरी चाल होनी कि मैं कल्ला जावां और तेरे भरोसे ते और अगों हार खावां। इन्हां दे आपस विच मूँह मोटे हो गए इत्थों। फिर एक दिन बटाले दे लागे अचल अस्थान जिथे पहले जामे च महाराज जी होरां ने सिद्धा नूं उपदेश दिता, उस जगह ते इन्हां दोवां जथियां दा टाकरा हो गया, क्योंकि फिरदे रहिंदे सन। मान सिंह भी उस जथे विच, दूसरे पासे जय सिंह, दोवां दी उत्थे झड़प हो गई। सरदार जय सिंह कन्हैया दा एक लड़का सरदार गुरबख्श सिंह बहुत ही होनहार और सियाना जिसने कि राजा बनना सी वो इत्थे शहीद हो गया। हुण जय सिंह अंदर जल रहा है कि उसका लड़का जिसते उन बहुत आसा सी वो मां सिंह ने खत्म कर दिता। जय सिंह उसका बदला लेना चाहता है। बदला लेने लिए इसने फौजा अपनिया सारिया जिथे जिथे सन जिथे वो सारे इकट्ठे करने शुरू किए। मां सिंह नू भी ये खबर पहुँच गई। रामगढ़िया जस्सा सिंह रामगढ़िया बहुत पावरफुल मिसल सी, पर कुछ कारण करके ये होरना मिसलां नाल बना के ना रख सकिया, जिस करके इसका इलाका इसके हथों खुस गया और बहुता इलाका इसका जय सिंह कन्हैया दे कब्जे विच सी। और जस्सा सिंह रामगढ़िए नूं पंजाब छड़ के सतलुज तो परां जाना पिया सी। हुण सरदार मां सिंह ने जस्सा सिंह रामगढ़िए नूं चिट्ठी लिखी कि जय सिंह कन्हैया जिसने तेरे इलाके ते कब्जा किया होया है उसकी तो मेरी दुश्मनी पै गई है, तू मेरी मदद कर, तो जे आप कामयाब हो गए तो तेरा इलाका जय सिंह को लैके तेन वापस मिल सकता है। जस्सा सिंह रामगढ़िए अपनी फौज लैके पंजाब च सतलुज पार किया और जय सिंह नूं भी ये खबर पहुँच चुकी सी कि मां सिंह ने रामगढ़िया मिसल दे सरदार नाल गंढ तुप कीती। इसने काफ़ी फौज कई पड़ावां ते जस्सा सिंह रामगढ़िए दा नूं खिलारन वास्ते तैनात कीती हुई सी, पर जस्सा सिंह सारे पड़ा तय करदा नशहरे जो तरन तारण जिले विच है, नशहरा पिंड नशहरे आके सरदार मां सिंह दी फौज नू मिलिया। इत्थे बहुत भारी जंग हुई। एक पासे सरदार जय सिंह कन्हैया मिसल, दूसरे पासे सरदार जस्सा सिंह रामगढ़िया दी फौज और सरदार मां सिंह शुक्र चक्किए दी फौज। बहुत ही दिन लड़ाई हुंदी रही। आखिर जय सिंह नूं मैदान छड़ना पिया और सरदार मां सिंह दी जित हुई। इस तो अग्गे की हुंदा है, क्योंकि जय सिंह भी बहुत तकड़ी मिसल है, कन्हैया मिसल, इधरों मां सिंह शुक्र चक्किया मिसल है, इन्हों का आपस में दुश्मनी पै गई। हुण ये दुश्मनी की मोड़ लेंदी है आप जी। कल आप देखे सी कि बटाले लागे अचल दे स्थान ते सरदार मां सिंह शुक्र चक्किया और सरदार जय सिंह कन्हैया मिसल दे सरदार दी चढ़ फुंदी, ते उहदे विच सरदार जय सिंह ता लड़का जिसने गद्दी ते बैठना सी और बहुत ही सियाना सी, सरदार गुरबख्श सिंह वो शहीद हो जाता। उत्थे इन्हां दोवां दा आपस विच बहुत वैर वध जांदा। जय सिंह अपने लड़के की मौत का बदला लेना चाहता, उसलिए उसने जस्सा सिंह रामगढ़िए जिसनों के पंजाब छड़ना पिया सी पहला उसनों वापस बुलाया जाता है और जस्सा सिंह रामगढ़िया और मां सिंह दियां फौजां ਨਿਰਲ ਕੇ ਜੈ ਸਿੰਘ ਨੂੰ ਨਸ਼ਹਿਰੇ ਦੇ ਅਸਥਾਨ 'ਤੇ ਫਿਰ ਹਾਰ ਦਿੱਤੀ। ਸਰਦਾਰ ਗੁਰਬਖਸ਼ ਸਿੰਘ ਜੋ ਬਟਾਲੇ ਸ਼ਹੀਦ ਹੋ ਗਿਆ, ਉਸਦੀ ਸਰਦਾਰਨੀ ਘਰੋਂ ਦਾ ਨਾਂ ਸੀ ਬੀਬਾ ਸਦਾ ਕੌਰ। ਉਹ ਬੇਹੱਦ ਸਿਆਣੀ ਸੀ ਔਰ ਇਸ ਮਿਸਲ ਦੇ ਪ੍ਰਬੰਧ ਚਲਾਉਣ ਵਿੱਚ ਸਭ ਤੋਂ ਜ਼ਿਆਦਾ ਹੱਥ ਉਸਦਾ ਸੀ। ਹਰ ਇੱਕ ਚੀਜ਼ ਦਾ ਪ੍ਰਬੰਧ ਕਰਨਾ ਔਰ ਕਿਹੜੀ ਚਾਲ ਕਿਸ ਵੇਲੇ ਕਿਸ ਤਰ੍ਹਾਂ ਚੱਲਣੀ, ਉਸ ਤੋਂ ਹਮੇਸ਼ਾ ਸਲਾਹ ਲਈ ਜਾਂਦੀ ਸੀ। ਉਸਨੇ ਦੇਖਿਆ ਕਿ ਮਾਂ ਸਿੰਘ ਦੀ ਤਾਕਤ ਦਿਨੋਂ ਦਿਨ ਬਹੁਤ ਵੱਧ ਰਹੀ ਹੈ ਅਤੇ ਇਸ ਤਰ੍ਹਾਂ ਚੱਲਦਾ ਰਿਹਾ ਅਤੇ ਇਹ ਸਾਡੀ ਸਾਰੀ ਮਿਸਲ 'ਤੇ ਕਬਜ਼ਾ ਕਰ ਸਕਦਾ ਹੈ ਸਾਡੀ ਸਾਰੀ। ਉਸਨੇ ਸੋਚਿਆ ਕਿ ਕੀ ਕੀਤਾ ਜਾਵੇ ਕਿ ਲੜ ਕੇ ਮਾਂ ਸਿੰਘ ਨੂੰ ਹਰਾਇਆ ਨਹੀਂ ਜਾ ਸਕਦਾ ਔਰ ਇਸ ਨਾਲ ਦੁਸ਼ਮਣੀ ਬਹੁਤ ਮਹਿੰਗੀ ਪੈਣੀ। ਫਿਰ ਉਸਨੇ ਇੱਕ ਤਰਕੀਬ ਸੋਚੀ ਜੋ ਬਹੁਤ ਸਿਆਣਪ, ਜਿਸ ਨਾਲ ਸਾਰੀਆਂ ਧਿਰਾਂ ਨੂੰ ਬਹੁਤ ਫਾਇਦਾ ਹੋਇਆ। ਸਰਦਾਰਨੀ ਸਦਾ ਕੌਰ ਦੀ ਇੱਕੋ ਇੱਕ ਲੜਕੀ ਸੀ, ਬੇਟੀ ਮਹਿਤਾਬ ਕੌਰ। ਰਣਜੀਤ ਸਿੰਘ ਉਸ ਵੇਲੇ 5 ਸਾਲਾਂ ਦਾ ਸੀ। ਉਸਨੇ ਮਾਂ ਸਿੰਘ ਨਾਲ ਇਸ ਰਿਸ਼ਤੇ ਦੀ ਗੱਲ ਕੀਤੀ ਅਤੇ ਆਪਣੀ ਬੇਟੀ ਦਾ ਰਿਸ਼ਤਾ ਮਾਂ ਸਿੰਘ ਦੇ ਲੜਕੇ ਰਣਜੀਤ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਬਣਦਾ ਹੈ, ਉਸ ਨਾਲ ਕਰ ਦਿੱਤਾ। ਇਸ ਚਾਲ ਨਾਲ ਮਾਂ ਸਿੰਘ ਹੋਰ ਤਕੜਾ ਹੋ ਗਿਆ ਔਰ ਕਨਈਆ ਮਿਸਲ ਵੀ ਬਚੀ ਰਹੀ। ਇਹ 1785 ਦੀ ਗੱਲ ਹੈ। 1796 ਵਿੱਚ ਫਿਰ ਰਣਜੀਤ ਸਿੰਘ ਦੀ ਸ਼ਾਦੀ ਇੱਥੇ ਹੁੰਦੀ ਹੈ ਬਹੁਤ ਧੂਮਧਾਮ ਨਾਲ, ਜਿਸ ਵਿੱਚ ਬਹੁਤੀਆਂ ਮਿਸਲਾਂ ਦੇ ਸਰਦਾਰ ਸ਼ਾਮਿਲ ਹੁੰਦੇ ਹਨ। ਜੰਮੂ ਦਾ ਰਾਜਾ ਜੋ ਬ੍ਰਿਜ ਰਾਜ ਜਿਸ ਨੂੰ ਰਾਜ ਦਵਾਇਆ ਸੀ ਮਾਂ ਸਿੰਘ ਦੇ ਬਾਪ ਚੜ੍ਹਤ ਸਿੰਘ ਨੇ ਔਰ ਜੈ ਸਿੰਘ ਕਨਈਆ ਨੇ, ਉਹ ਪਿਛਲੀ ਵਾਰ ਜਦੋਂ ਮਾਂ ਸਿੰਘ ਨੇ ਜੰਮੂ 'ਤੇ ਹਮਲਾ ਕੀਤਾ ਤਾਂ ਉਹ ਦੌੜ ਗਿਆ ਸੀ। ਇਸ ਲਈ ਖਜ਼ਾਨਾ ਇਹਨਾਂ ਦੇ ਹੱਥ ਨਾਲ ਲੱਗ ਸਕਿਆ। ਹੁਣ ਫਿਰ ਮਾਂ ਸਿੰਘ ਨੇ ਜੰਮੂ 'ਤੇ ਚੜ੍ਹਾਈ ਕੀਤੀ ਔਰ ਇਹ ਸਾਰੀ ਗੁੱਜਰਾਂ ਵਾਲੇ ਤੋਂ ਜੰਮੂ ਜਾਣਾ ਇਸ ਤਰ੍ਹਾਂ ਤਰਕੀਬ ਬਣਾਈ ਕਿ ਜੰਮੂ ਵਾਲਿਆਂ ਨੂੰ ਪਤਾ ਹੀ ਨਾ ਲੱਗੇ। ਰਾਤੋਂ ਰਾਤ ਇਹਨਾਂ ਨੇ ਅਚਨਚੇਤ ਜਾ ਕੇ ਜੰਮੂ 'ਤੇ ਹਮਲਾ ਕੀਤਾ ਔਰ ਸਾਰਾ ਸਮਾਨ ਲੁੱਟ ਲਿਆ, ਖਜ਼ਾਨਾ, ਹਥਿਆਰ। ਵਾਪਸ ਆਉਂਦਿਆਂ, ਉੱਥੋਂ ਵਾਪਸ ਗੁਜਰਾਂ ਵਾਲੇ ਨੂੰ ਆਉਂਦਿਆਂ ਵੀ ਰਸਤੇ ਵਿੱਚ ਕਈਆਂ ਇਲਾਕਿਆਂ 'ਚੋਂ ਇਹਨਾਂ ਨੇ ਨਜ਼ਰਾਨੇ ਉਗਰਾਏ ਔਰ ਵਾਪਸ ਗੁਜਰਾਂ ਵਾਲੇ ਆ ਗਏ। ਇਸ ਦੌਰੇ ਵਿੱਚ ਰਣਜੀਤ ਸਿੰਘ ਵੀ ਆਪਣੇ ਬਾਪ ਦੇ ਨਾਲ ਸੀ। ਰਣਜੀਤ ਸਿੰਘ ਦੀ ਉਮਰ ਇਸ ਵੇਲੇ ਸਿਰਫ 8 ਸਾਲ ਦੀ ਸੀ। ਤੋ ਇਸ ਦੌਰੇ 'ਤੇ ਬਾਕੀ ਫੌਜ ਦੇ ਨਾਲ ਸਰਦਾਰ ਮਾਂ ਸਿੰਘ ਦੀ ਭੈਣ ਸਰਦਾਰ ਗੁੱਜਰ ਸਿੰਘ ਪੰਗੀ ਮਿਸਲ ਵਾਲੇ ਨਾਲ ਵਿਆਹੀ ਹੋਈ ਸੀ। ਗੁੱਜਰ ਸਿੰਘ ਦੀ ਮੌਤ ਹੋ ਜਾਂਦੀ ਔਰ ਇਸੇ ਮਿਸਲ ਵਿੱਚੋਂ ਹੀ ਇੱਕ ਸਾਹਿਬ ਸਿੰਘ ਪੰਗੀ ਗੁੱਜਰ ਸਿੰਘ ਦੇ ਇਲਾਕੇ 'ਤੇ ਕਬਜ਼ਾ ਕਰ ਲੈਂਦਾ ਹੈ। ਮਹਾਂ ਸਿੰਘ ਫੌਜ ਲੈ ਕੇ ਜਾਂਦਾ ਹੈ ਕਿਉਂਕਿ ਇਸ ਉਹ ਸਰਦਾਰ ਗੁੱਜਰ ਸਿੰਘ ਇਸ ਦਾ ਬੈਨੋ ਹੀ ਲੱਗਦਾ ਸੀ ਔਰ ਇਸ ਹਮਲੇ ਵਿੱਚ ਰਣਜੀਤ ਸਿੰਘ ਵੀ ਨਾਲ ਹੈ ਪੂਰਾ ਹਥਿਆਰਬੰਦ ਗੁਜਰਾਤ ਵਿੱਚ ਜਾ ਕੇ ਹਮਲਾ ਕਰਦੇ ਹਨ ਸਾਹਿਬ ਸਿੰਘ ਕਿਲ੍ਹੇ ਵਿੱਚ ਵੜ ਜਾਂਦਾ ਹੈ ਇਹ ਬਾਹਰੋਂ ਬਹੁਤਾ ਕੁਛ ਕਰ ਨਹੀਂ ਸਕਦੇ ਕਿਲ੍ਹਾ ਬਹੁਤ ਤਕੜਾ ਹੈ ਬਹੁਤ ਚਿਰ ਘੇਰਾ ਪਾਈ ਰੱਖਿਆ ਛੋਟੀਆਂ ਮੋਟੀਆਂ ਲੜਾਈਆਂ ਵੀ ਹੁੰਦੀਆਂ ਰਹੀਆਂ ਪਰ ਗੱਲ ਕਿਸੇ ਪਾਸੇ ਲੱਗਦੀ ਨਹੀਂ ਸੀ ਇਹਦੋਂ ਪਹਿਲਾਂ ਜਦੋਂ ਜੰਮੂ ਤੋਂ ਵਾਪਸ ਆਏ ਮਹਾਂ ਸਿੰਘ ਔਰ ਨਾਲ ਰਣਜੀਤ ਸਿੰਘ ਅਚਾਨਕ ਹੀ ਰਣਜੀਤ ਸਿੰਘ ਬਿਮਾਰ ਹੋ ਗਿਆ ਔਰ ਉਸ ਦੇ ਬਚਨ ਦੀ ਕੋਈ ਆਸ ਨਾ ਰਹੀ ਮਹਾਂ ਸਿੰਘ ਨੇ ਗਰੀਬਾਂ ਨੂੰ ਬਹੁਤ ਧਨ ਵੰਡਿਆ ਅਰਦਾਸਾਂ ਕੀਤੀਆਂ ਅਤੇ ਪਰਮਾਤਮਾ ਵੱਲੋਂ 21 ਦਿਨਾਂ ਬਾਅਦ ਰਣਜੀਤ ਸਿੰਘ ਠੀਕ ਹੋ ਗਿਆ ਪਰ ਉਸਦੀ ਖੱਬੀ ਅੱਖ ਦੀ ਨਿਗਾਹ ਹਮੇਸ਼ਾ ਲਈ ਜਾਂਦੀ ਰਹੀ ਇਹ ਵੇਖ ਕੇ ਮਹਾਂ ਸਿੰਘ ਨੂੰ ਬਹੁਤ ਦੁੱਖ ਹੋਇਆ ਪਰ ਇਹ ਸੋਚ ਕੇ ਕਿ ਲੜਕਾ ਬਚ ਗਿਆ ਹੈ ਉਸਨੇ ਫਿਰ ਵੀ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਅਖੰਡ ਪਾਠ ਸਾਹਿਬ ਕਰਵਾਏ ਗੁਜਰਾਤ ਵਿੱਚ ਕਿਲ੍ਹੇ ਦੇ ਘੇਰੇ ਦੌਰਾਨ ਮਹਾਂ ਸਿੰਘ ਬਿਮਾਰ ਹੋ ਜਾਂਦਾ ਹੈ ਔਰ ਬਹੁਤ ਕਮਜ਼ੋਰ ਹੋ ਜਾਂਦਾ ਉਸਨੂੰ ਲੱਗਦਾ ਕਿ ਉਸਦਾ ਅੰਤ ਆ ਗਿਆ ਹੈ ਉਮਰ ਸਿਰਫ ਅਜੇ 29 ਸਾਲ ਹੈ 18 ਸਾਲ ਦੀ ਉਮਰ ਵਿੱਚ ਸ਼ਾਦੀ ਹੋਈ ਸੀ ਰਣਜੀਤ ਸਿੰਘ ਦੀ ਉਮਰ 10 ਸਾਲ ਹੈ ਸਿਰਫ ਮਹਾਂ ਸਿੰਘ ਦੀ 29 ਸਾਲ ਮਹਾਂ ਸਿੰਘ ਨੇ ਦੇਖ ਕੇ ਕਿ ਮੇਰਾ ਅੰਤ ਆ ਗਿਆ ਹੈ ਉਸਨੇ ਉੱਥੇ ਹੀ ਲੜਾਈ ਦੇ ਦੌਰਾਨ ਹੀ ਰਣਜੀਤ ਸਿੰਘ ਦੇ ਸਿਰ 'ਤੇ ਦਸਤਾਰ ਸਜਾਈ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਸ ਬੱਚੇ ਦੇ ਸਿਰ 'ਤੇ ਹੱਥ ਰੱਖਣਾ ਮਹਾਂ ਸਿੰਘ ਗੁੱਜਰਾਂ ਵਾਲੇ ਆ ਜਾਂਦਾ ਹੈ ਇੰਨੇ ਚਿਰ ਨੂੰ ਔਰ ਉਸ ਲੜਾਈ ਦੀ ਜੋ ਕਮਾਂਡ ਸਾਰੀ ਵਾਗ ਡੋਰ ਉਹ 10 ਸਾਲ ਦੇ ਬੱਚੇ ਰਣਜੀਤ ਸਿੰਘ ਦੇ ਹੱਥ ਵਿੱਚ ਦੇ ਆਉਂਦਾ ਹੈ ਖਬਰ ਆਈ ਕਿ ਹੋਰ ਪੰਗੀ ਸਰਦਾਰ ਕਾਫੀ ਵੱਡੀ ਫੌਜ ਲੈ ਕੇ ਗੁਜਰਾਤ ਸਾਹਿਬ ਸਿੰਘ ਦੀ ਮਦਦ ਲਈ ਆ ਰਹੇ ਹਨ ਰਣਜੀਤ ਸਿੰਘ ਨੇ ਉਸੇ ਵੇਲੇ ਘੇਰਾ ਚੁੱਕ ਕੇ ਸਾਰੀ ਫੌਜ ਜਿੱਧਰੋਂ ਉਹ ਫੌਜਾਂ ਆ ਰਹੀਆਂ ਸੀ ਦੁਸ਼ਮਣਾਂ ਦੀਆਂ ਉੱਥੇ ਸਾਰੀ ਫੌਜ ਲੈ ਗਿਆ ਇੱਕ ਜਗ੍ਹਾ ਮਹਾਕੋਟ ਉਸ ਦਾ ਨਾਂ ਉੱਥੇ ਜੰਗਲ ਬਹੁਤ ਭਾਰੀ ਉੱਥੋਂ ਦੀ ਫੌਜ ਨੇ ਲੰਘਣਾ ਸੀ ਇਹ ਸਾਰੀ ਫੌਜ ਉੱਥੇ ਲੁੱਕ ਕੇ ਬੈਠ ਜਾਂਦੀ ਜਦੋਂ ਫੌਜ ਲੰਘਣ ਲੱਗਦੀ ਦੂਸਰੀ 'ਤੇ ਹਮਲਾ ਕਰਦੇ ਅਚਾਨਕ ਹਮਲਾ ਉਹਨਾਂ ਨੂੰ ਇੱਕਦਮ ਸਭ ਕੁਛ ਛੱਡ ਕੇ ਦੌੜਨਾ ਪੈਂਦਾ ਰਣਜੀਤ ਸਿੰਘ ਦੇ ਹੱਥ ਉੱਥੋਂ ਬਹੁਤ ਜੰਗੀ ਸਮਾਨ ਤੋਪਾਂ ਲੱਗੀਆਂ ਇਸ ਨੇ ਉਹ ਸਾਰਾ ਸਮਾਨ ਗੁੱਜਰਾਂ ਵਾਲੇ ਭਿਜਵਾ ਦਿੱਤਾ ਮਹਾਂ ਸਿੰਘ ਉਹ ਸਾਰਾ ਸਮਾਨ ਦੇਖ ਕੇ ਔਰ ਰਣਜੀਤ ਸਿੰਘ ਦੀ ਜਿੱਤ ਹੋਈ ਸੁਣ ਕੇ ਬਹੁਤ ਖੁਸ਼ ਹੋਇਆ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਪਰ ਅਗਲੇ ਦਿਨ ਹੀ ਉਹ ਪੂਰਾ ਹੋ ਗਿਆ 29 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਨੂੰ ਪਤਾ ਲੱਗਦਾ ਹੈ ਇਹ ਸਭ ਕੁਛ ਛੱਡ ਕੇ ਗੁੱਜਰਾਂ ਵਾਲੇ ਆ ਜਾਂਦਾ अपने बाप का संस्कार करके और अखंड पाठ साहब करवाउंदा है। इस तो अगे आप दो तीन घटनावां ही विचारनियां, फिर अंग्रेजों नाल संधि तक का सारा इतिहास आप पहला देख चुके हैं। जी सरदार मान सिंह चढ़ाई कर जाते हैं, रंजीत सिंह जिसकी उम्र उस वेले सिर्फ 10 साल है, वो गुजरात जो पंजाब पाकिस्तानी पंजाब है उत्थे उस लड़ाई नूं छड के गुजरांवाले आके अपने बाप दा संस्कार करदे अखंड पाठ साहब करवाया, और उस जगह ते जिथे संस्कार किया उत्थे समाध बनाई, उस उपर गुम्मद बनवाया, वो अजे भी गुजरांवाले विच है। इस तो अगे आप विचारिया सी इतिहास अंग्रेजों नाल संधि होन तक विच विच दो तीन चीज़ां मोटिया मोटिया असीं चाहुंदे हां कि देख लीए। 1800 सन विच 19 साल की उम्र च लाहौर शाही किले विच महाराजे दा खिताब मिलता है। पंगी मिसल दा अमृतसर कसूर मुल्तान इन्हां इलाकियां ते कब्जा सी। पंगी मिसल चढ़त सिंह नाल नाराज हो गई सी क्योंकि उसने चढ़ाई कीती सी इस मिसल ते जदों उसका पनवैया सरदार गुलाब सिंह पूरा हो गया सी। हुण 1802 विच रंजीत सिंह महाराजे नूं खबर मिलती है कि पंगी मिसल ते रामगढ़िया मिसल मिल के ते लाहौर ते हमला करना चाहते हैं। इन्हां नूं खतरा सी कि रंजीत सिंह ने साडियां भी रियासतां खो लैणियां हन। रंजीत सिंह नूं पता लगा ते गल ठीक निकली। अमृतसर ते सरदार गुलाब सिंह पंगी दा कब्जा सी वो पूरा हो गया। उत्थे हुण सरदार ने सुखां जो सरदार गुलाब सिंह दे घरों वो राणी सी। रंजीत सिंह ने सरदार फतेह सिंह आलूवालिए नूं नाल लै के अमृतसर ते फौजां लै गया। रामगढ़िया मिसल पंगी मिसल की इमदाद लई पहुँच ना सकी और सरदारनी सुखा ने शहर के दरवाजे बंद कर दिते ते अंदरों तोपां चलाउणियां शुरू कर दित्तियां। अजे बहुता नुकसान नहीं सी होया कि सरदार अकाली फूला सिंह ने विच बह के दोवां दी सुलह करा दित्ती, जिस अनुसार अमृतसर ते महाराजा रणजीत सिंह दा कब्जा हो और सरदारनी सुखां नूं काफ़ी वड्डी जागीर दे दित्ती जाएगी। अमृतसर ते कब्जा होण नाल सारा जो पंगी मिसल दा जंगी ਸਮਾਨ ਸੀ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਲੱਗ ਗਿਆ। ਉਹਦੇ ਵਿੱਚ ਇੱਕ ਤੋਪ ਜਿਸ ਦਾ ਨਾਂ ਜਮਜ਼ਮ ਤੋਪ, ਇਹ ਤੋਪ ਸਾਰੇ ਹਿੰਦੁਸਤਾਨ ਵਿੱਚ ਬਹੁਤ ਮਸ਼ਹੂਰ ਹੈ। ਅਹਿਮਦ ਸ਼ਾਹ ਅਬਦਾਲੀ ਨੇ ਬਣਵਾਈ ਸੀ। ਇਹ ਰਣਜੀਤ ਸਿੰਘ ਦੇ ਹੱਥ ਲੱਗਦੀ ਹੈ। ਇਸ ਦਾ ਇਤਿਹਾਸ ਆਪਾਂ ਕੱਲ੍ਹ ਨੂੰ ਦੇਖਾਂਗੇ ਕਿ ਇਹ ਤੋਪ ਕਿੱਥੇ ਕਿੱਥੇ ਜਾਂਦੀ। ਪਹਿਲਾਂ ਜ਼ਮਜ਼ਮ ਦਾ ਮਤਲਬ ਕੀ? ਇਸ ਤੋਪ ਦਾ ਨਾਂ ਜ਼ਮਜ਼ਮ ਤੋਪ ਅਹਿਮਦ ਸ਼ਾਹ ਅਬਦਾਲੀ ਨੇ ਰੱਖਿਆ ਸੀ। ਹਾਂ ਜੀ, ਬਹੁਤ ਜੀਸਸ ਕ੍ਰਾਈਸਟ ਨੂੰ 2014 ਸਾਲ ਹੋ ਗਏ। ਇਸ ਤੋਂ ਵੀ ਬਹੁਤ ਪਹਿਲਾਂ ਮਿਡਲ ਈਸਟ ਵਿੱਚ ਇੱਕ ਰਾਜਾ ਹੋਇਆ, ਰਾਜਾ ਵੀ ਔਰ ਪੈਗੰਬਰ ਵੀ। ਉਸਦਾ ਨਾਂ ਸੀ ਇਬਰਾਹੀਮ। ਇਬਰਾਹੀਮ ਨੇ ਜਿਸ ਬੀਬੀ ਨਾਲ ਸ਼ਾਦੀ ਕੀਤੀ ਉਸਦਾ ਨਾਂ ਸੀ ਸਰਾ। ਇਸ ਸ਼ਾਦੀ ਵਿੱਚੋਂ ਕੋਈ ਬੱਚਾ ਨਾ ਹੋਣ ਕਰਕੇ ਉਸਨੇ ਆਪਣੀ ਇੱਕ ਗੋਲੀ ਜਿਸਦਾ ਨਾਂ ਹਾਜ਼ਰਾ ਸੀ ਉਸ ਨਾਲ ਸ਼ਾਦੀ ਕਰਵਾ ਲਈ। ਹਾਜ਼ਰਾ ਦੀ ਕੁੱਖੋਂ ਇੱਕ ਲੜਕਾ ਪੈਦਾ ਹੋਇਆ ਜਿਸ ਦਾ ਨਾਂ ਇਸਮਾਇਲ ਰੱਖਿਆ ਗਿਆ। ਫਿਰ ਕੁਛ ਸਮਾਂ ਬਾਅਦ ਜੋ ਪਹਿਲੀ ਬੀਵੀ ਸੀ ਇਬਰਾਹੀਮ ਦੀ, ਬੀਬਸ ਸਰਾ, ਉਹਦੇ ਵੀ ਇੱਕ ਲੜਕਾ ਹੋਇਆ, ਉਸਦਾ ਨਾਂ ਇਸਹਾਕ ਰੱਖਿਆ ਗਿਆ। ਇਹਨਾਂ ਦੋਵਾਂ ਬੀਬੀਆਂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਸੀ। ਸਰਾ ਜ਼ਿਆਦਾ ਹੁਸ਼ਿਆਰ ਸੀ, ਉਸਨੇ ਇਬਰਾਹੀਮ ਨੂੰ ਸਿਖਾ ਕੇ ਦੂਸਰੀ ਇਸਤਰੀ ਹਾਜ਼ਰਾ ਅਤੇ ਉਸਦੇ ਲੜਕੇ ਇਸਮਾਇਲ ਨੂੰ ਘਰੋਂ ਕਢਾ ਦਿੱਤਾ। ਮਿਡਲ ਈਸਟ ਵਿੱਚ ਮਾਰੂਥਲ ਹੈ, ਸਾਰਾ ਰੇਤਲਾ ਇਲਾਕਾ। ਇਹ ਘਰੋਂ ਨਿਕਲ ਤੁਰੇ ਦੋਵੇਂ ਮਾਂ ਪੁੱਤ। ਰਸਤੇ ਵਿੱਚ ਬਹੁਤ ਪਿਆਸ ਲੱਗੀ। ਮੱਕੇ ਦੇ ਕੋਲ ਇੱਕ ਖੂਹੀ, ਤੁਰੇ ਜਾ ਰਹੇ ਸਨ, ਲੜਕਾ ਅੱਗੇ ਅੱਗੇ ਅਤੇ ਉਸਦੀ ਮਾਂ ਪਿੱਛੇ। ਲੜਕਾ ਥੋੜ੍ਹਾ ਖੂਹੀ ਤੋਂ ਪਰਾਂ ਦੀ ਲੰਘ ਗਿਆ, ਉਸਨੇ ਦੇਖੀ ਨਹੀਂ। ਹਾਜ਼ਰਾ ਨੇ ਖੂਹੀ ਦੇਖੀ, ਉਸ ਵਿੱਚ ਦੇਖਿਆ ਪਾਣੀ, ਤਾਂ ਉਸਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਸੀ। ਉਸਨੇ ਉੱਚੀ ਉੱਚੀ ਆਵਾਜ਼ ਦਿੱਤੀ ਲੜਕੇ ਨੂੰ, ਜ਼ਮ 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 ਦਾ ਮਤਲਬ ਹੁੰਦਾ ਹੈ ਉਸ ਮਿਡਲ ਈਸਟ ਦੀ ਬੋਲੀ, ਠਹਿਰ ਠਹਿਰ। ਇਸ ਤੋਪ ਦਾ ਨਾਂ ਅਹਿਮਦ ਸ਼ਾਹ ਅਬਦਾਲੀ ਨੇ ਜ਼ਮਜ਼ਮ ਰੱਖਿਆ, ਕੱਲ੍ਹ ਨੂੰ ਦੇਖਾਂਗੇ। ਪਰ ਇੱਥੇ ਇਹ ਜੋ ਦੋ ਲੜਕੇ ਪੈਦਾ ਹੋਏ, ਇੱਕ ਹੀ ਪੈਗੰਬਰ ਦੇ ਘਰ, ਇਬਰਾਹੀਮ ਦੇ ਘਰ, ਇੱਕ ਦਾ ਨਾਂ ਇਸਮਾਇਲ ਅਤੇ ਇੱਕ ਦਾ ਨਾਂ ਇਸਹਾਕ। ਦੋਵਾਂ ਦਾ ਇੱਕ ਬਾਪ ਸੀ। ਇਸਹਾਕ ਦੀ ਕੁੱਲ ਵਿੱਚੋਂ ਜੀਸਸ ਕ੍ਰਾਈਸਟ ਅਤੇ ਮੋਜ਼ਸ ਹੋਏ। ਇਸਹਾਕ ਦੀ ਕੁੱਲ ਵਿੱਚੋਂ ਈਸਾਈ ਔਰ ਯਹੂਦੀ ਹੁੰਦੇ, ਔਰ ਦੂਸਰਾ ਲੜਕਾ ਜੋ ਉਸੇ ਬਾਪ ਦਾ ਇਸਮਾਇਲ, ਉਹਦੀ ਕੁੱਲ ਵਿੱਚੋਂ ਮੁਹੰਮਦ ਸਾਹਿਬ ਹੁੰਦੇ। ਸੋ ਇਹ ਮੁਸਲਮਾਨ ਧਰਮ ਔਰ ਈਸਾਈ ਧਰਮ, ਇਹਨਾਂ ਦੀ ਉਦੋਂ ਤੋਂ ਹੀ ਇੱਕ ਦੂਸਰੇ ਨਾਲ ਬਹੁਤ ਅਣਬਣ ਰਹੀ, ਇਸ ਕਰਕੇ ਕਿ ਇੱਕ ਲੜਕੇ ਦੀ ਮਾਂ ਨੇ ਦੂਸਰੇ ਲੜਕੇ ਦੀ ਮਾਂ ਨੂੰ ਘਰੋਂ ਕਢਾ ਦਿੱਤਾ ਸੀ, ਔਰ ਅੱਜ ਤੱਕ ਉਹੀ ਚੱਲਦੀ ਆ ਰਹੀ ਹੈ। ਹਾਂ, ਕਿੰਨੀ ਦਿਲਚਸਪ ਗੱਲ, ਅੱਜ ਤੱਕ ਵੀ ਉਹੀ ਅੰਦਰ ਲੈ ਕੇ ਬੈਠੇ ਹਨ ਇਸ ਸਾਰੇ और वो जमजम खुई क्योंकि हाजरा और इस्माइल दो में उस खुई तो उन्होंने पानी पीता तो इस्माइल तो मोहम्मद साहब मुसलमान धर्म बनिया। ये मक्के दे पास ही दसते हैं और इस खुई का पानी बड़ा पवित्र मनिया जाता है। सारे मुसलमान देशों में बोतलों में पानी पा के इहदा जल पा के लैके जाते और बहुते मुसलमान जो उन्हां कोल होवे ते किसे कोई प्राणी तुर रहा होवे मौत आ रही होवे ते उस दे मुँह च वो जमजम पाउंदे हन। जमजम कल नूं उस तोप दी हिस्ट्री देखांगे। जे तोप जिस तरह जमजमा तोप, जमजमा दा मतलब कल आपां देखे सी ठहरना रुकना रोकना। इस 1761 विच अहमद शाह अब्दाली ने शाह नज़ीर नां दा एक आदमी लाहौर विच सी जो बहुत वड्डा कारीगर सी तोपां बनाउण दा। अहमद शाह अब्दाली ने शाह नज़ीर नूं ये तोप बनाउण लई कहा और इस तोप ते जो तातां लगियां वो तांबा और पित्तल, निकल एंड ब्रैस आर द मेटल्स ऑफ विच दिस कैनन इज मेड ऑफ। 1761 विच ही अब्दाली ने पानीपत की लड़ाई जीती मराठियां तो ते इहदा दिल्ली तक राज हो गया सी। पर पिछे काबुल विच बगावत होण करके इस नूं जाना पिया और इस तोप दे उस वेले अजे पहिए ते प्लेटफार्म जिहदे उपर तोप रखते ते फिर उस प्लेटफार्म गड्डे वांगू वो प्लेटफार्म हुंदा ते पहिए ते प्लेटफार्म नहीं अजे बनिया सी, अजे सिर्फ पाइप बनिया सी, इस करके ये नाल ना लेके जा सकिया काबुल नूं। इस तोप दी सारे ही देश विच बहुत मशहूरी हुई कि अहमद शाह अब्दाली ने एक ऐसी तोप बनाई कि जड़ी जिस दे अग्गे हर कोई ठहर जाओ। जमजमा ये लाहौर विच रखी गई। लाहौर दे जो हथियार खाना सी अगले साल 1762 विच सरदार हरी सिंह पंगी मिसल ने 20,000 कोड़ सवार अपने नाल लेके अपनी फौज दे ते लाहौर दे हथियार खाने ते हमला कीता और सारा सिक्का हथियार अपने कब्जे विच कर लै। ये तोप भी वो अमृतसर लै आया। फिर उस तो बाद ये तोप कुछ चिर फिर मुसलमानों के हत्थों च चले गई और 1773 विच फिर चंडा सिंह पंगी ने फिर ये मुसलमानों को खो के लियांदी ते अमृतसर के किले विच रखी गई। 1802 विच जदों महाराजा रणजीत सिंह दा कब्जा हुंदा है अमृतसर ते 1773 तो लैके 1802 तक ये तोप अमृतसर साहब रही। जदों महाराजा रणजीत सिंह दा कब्जा होया अमृतसर ते उसनू बहुत वधिया नस्ल दे घोड़े ते हथियार बहुत पसंद सन। ये तोप देख के बहुत खुश होया और इस तोप दे पहिए होर मजबूत जिहड़े कि पहाड़ां विच चल सकन ते होर सोहने बनाए। ये तोप वड्डियां मुहिमां विच महाराजा रणजीत सिंह लैके जाया करदा सी। पांच वड्डियां मुहिमां विच जिथे तोप वरती गई हो डस्का दी लड़ाई, कसूर दी लड़ाई, सुजानपुर दी लड़ाई, वजीराबाद दी लड़ाई ते मुल्तान दी लड़ाई। ये सारियां लड़ाइयां जित्तियां और इस तोप दा इन्हां जित्तां विच वड्डा हाथ सी। 1818 विच जदों मुल्तान दी लड़ाई हुई उदों भी इसे तोप ने उत्थे किले दी कंध विच पाड़ा पाया तो उस पाड़े थाने पहला अकाली फूला सिंह दुश्मनां दे किले विच दाखल होया, फिर उसके पिछे होर खालसा फौज ते जित हुई। इस लड़ाई विच ही इस तोप दा जिहड़ा पाइप सी ओ खराब हो गया कुछ। इस तों बाद ये तोप महाराजा रणजीत सिंह ने लाहौर विच, लाहौर राजधानी सी ते लाहौर दे चार दरवाजे सन चौहां पासियां तों, उदों सारे शहरां दे अमृतसर साहब दे भी चार दरवाजे ते लाहौर दे दिल्ली गेट दे सामने एक उच्चा थड़ा बना के उहदे उत्ते सजा दित्ती। 1818 तो लै के 1860 तक ये तोप उत्थे रही ते फिर 1860 विच जदों अंग्रेजां दा राज हो गया पंजाब ते फिर उन्होंने ये तोप उत्थों हटा के लाहौर के अजायब घर के सामने अनारकली विच रखवा दित्ती जिथे अज भी पई हुई है। सो 1761 तो 250 साल तो भी ज़्यादा बनते हैं इस तोप की उम्र। 1773 तो बाद ये तोप पंगियां दी तोप करके जानी जाती रही। बेशक के महाराजा रणजीत सिंह दे हाथ आई पर अज तक भी इहदा नाम पंगियां दी तोप ही है। अपने इतिहास विचार रहे हैं जित्थों तक पिछे देखे सी टोरंटो विच के शुक्रचकिया मिसल दा कि महाराजा रणजीत सिंह दा जन्म 2 नवंबर 1780 नूं गुजरांवाले विच हुंदा और विसाखी वाले दिन 1800 नूं शाही किले लाहौर विच 19 साल दी उम्र विच महाराजा दा खिताब दित्ता जांदा है खालसा पंथ वल्लों। फिर आपां 1808 तक दीयां घटनावां देखियां सी पर फिर मोटा मोटा विच एक दो घटनावां देख के फिर अगे 1802 फरवरी विच महाराजा रणजीत सिंह दे घर पहला बच्चा पैदा हुंदा, महाराणी दतार कौर जो नकई मिसल दे सरदार, मिसल दे सरदारां दे घर चों सी। और इस लड़के दे पैदा होने की खुशी च उस वक्त गुरु ग्रंथ साहिब जी तो अखंड पाठ रखवाए गए, गरीबां अनाथां नूं खुले दिल नाल धन वंडिया गया, ਲਾਹੌਰ ਦੇ ਹਰ ਇੱਕ ਸਿਪਾਹੀ ਨੂੰ ਕੈਂਠੇ ਦਿੱਤੇ ਗਏ, ਇੱਕ ਇੱਕ ਕੈਂਠਾ। ਤੋਸ਼ਾ ਖਾਨਾ ਖਜ਼ਾਨੇ ਦਾ ਜੋ ਜ਼ਿੰਮੇਵਾਰ ਸੀ ਸਰਦਾਰ ਕਰਮ ਸਿੰਘ, ਉਸਨੂੰ ਮਹਾਰਾਜ ਜੀ ਨੇ ਕਿਹਾ ਕਿ ਖਜ਼ਾਨਾ ਖੋਲ੍ਹ ਦਿਓ, ਗਰੀਬਾਂ ਔਰ ਲੋੜਵੰਦਾਂ ਨੂੰ ਨਿਹਾਲ ਕਰ ਦਿਓ। 40 ਦਿਨ ਲਗਾਤਾਰ ਅਖੰਡ ਪਾਠ ਹੁੰਦੇ ਰਹੇ। 40ਵੇਂ ਦਿਨ ਭੋਗ ਪਿਆ ਅਤੇ ਹੁਕਮਨਾਮਾ ਸਾਹਿਬ ਲੈ ਕੇ ਉਸ ਤੋਂ ਲੜਕੇ ਦਾ ਨਾਮ ਰੱਖਿਆ ਗਿਆ, ਖੱਖੇ ਅੱਖਰ ਉੱਪਰ ਖੜਕ ਸਿੰਘ। 18 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਪੂਰਾ ਹੋ ਜਾਂਦਾ ਅਕਾਲ ਚਲਾਣਾ। ਔਰ ਉਸ ਤੋਂ ਬਾਅਦ ਸ਼ਹਿਜ਼ਾਦਾ ਖੜਕ ਸਿੰਘ ਤਖ਼ਤ 'ਤੇ ਬੈਠਦਾ, ਪਰ ਚਲਾਕ ਔਰ ਬੇਈਮਾਨ ਧਿਆਨ ਸਿੰਘ ਡੋਗਰਾ, ਜਿਸ ਨੂੰ ਸ਼ੇਰੇ ਪੰਜਾਬ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਸਨ, ਉਸਨੇ ਕਿਸ ਤਰ੍ਹਾਂ ਇਹ ਸਭ ਕੁਛ ਡੋਬਦਾ ਹੈ ਉਹ ਦੇਖਾਂਗੇ ਆਪਾਂ। ਔਰ ਇਹ ਖੜਕ ਸਿੰਘ ਨੂੰ 38 ਸਾਲ ਦੀ ਉਮਰ ਵਿੱਚ ਹੀ ਇਹ ਅਕਾਲ ਚਲਾਣਾ ਕਰ ਜਾਂਦੇ, ਧਿਆਨ ਸਿੰਘ ਡੋਗਰੇ ਦੀ ਮਿਹਰਬਾਨੀ ਨਾਲ ਹੀ। ਇਸ ਸਾਲ ਵਿੱਚ ਹੀ 1802 ਵਿੱਚ ਹੀ ਅੰਮ੍ਰਿਤਸਰ 'ਤੇ ਮਹਾਰਾਜੇ ਦਾ ਕਬਜ਼ਾ ਹੁੰਦਾ ਹੈ। ਔਰ ਇਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਪਹਿਲਾਂ ਵਿਚਾਰਿਆ ਸੀ ਕਿ ਫਰਾਂਸ ਵਿੱਚ ਬਗਾਵਤ ਹੁੰਦੀ ਹੈ, ਉਸ ਬਗਾਵਤ ਨੂੰ ਦਬਾਉਣ ਲਈ ਇੱਕ ਫੌਜੀ ਅਫਸਰ ਨੈਪੋਲੀਅਨ ਦਾ ਕਾਫੀ ਹੱਥ ਹੁੰਦਾ ਹੈ, ਉਸ ਦੀ ਤਰੱਕੀ ਕਰ ਦਿੱਤੀ ਜਾਂਦੀ ਹੈ, ਫਿਰ ਉਹੀ ਰਾਜੇ ਨੂੰ ਤਖ਼ਤ ਤੋਂ ਲਾ ਕੇ ਅਤੇ ਆਪ ਰਾਜਾ ਬਣ ਜਾਂਦਾ ਹੈ। ਔਰ ਨੈਪੋਲੀਅਨ ਨੇ ਕਾਫੀ ਯੂਰਪ ਜਿੱਤ ਲਿਆ, ਮਿਡਲ ਈਸਟ ਵਿੱਚੋਂ ਦੀ ਹੁੰਦਾ ਹੋਇਆ ਰਸ਼ੀਆ ਪਹੁੰਚ ਗਿਆ। ਰਸ਼ੀਆ ਦੇ ਜ਼ਾਰ ਨਾਲ ਉਸਨੇ ਸੰਧੀਨਾਮਾ ਕਰ ਲਿਆ। ਰਸ਼ੀਆ ਤੋਂ ਅੱਗੇ ਨਾਲ ਅਫਗਾਨਿਸਤਾਨ ਲੱਗਦਾ, ਅਫਗਾਨਿਸਤਾਨ ਦੇ ਨਾਲ ਇੰਡੀਆ। ਅੰਗਰੇਜ਼ਾਂ ਨੂੰ ਖਤਰਾ ਸੀ ਕਿ ਹੁਣ ਨੈਪੋਲੀਅਨ ਹਿੰਦੁਸਤਾਨ 'ਤੇ ਚੜ੍ਹਾਈ ਕਰੇਗਾ, ਇਸ ਲਈ ਉਹ ਮਹਾਰਾਜੇ ਨਾਲ ਵਿਗਾੜਨਾ ਨਹੀਂ ਚਾਹੁੰਦੇ ਸੀ। ਮਹਾਰਾਜੇ ਨੂੰ ਵੀ ਪਤਾ ਸੀ ਕਿ ਨੈਪੋਲੀਅਨ ਜੇ ਹਿੰਦੁਸਤਾਨ ਵਿੱਚ ਆਉਂਦਾ ਹੈ ਤਾਂ ਅਫਗਾਨਿਸਤਾਨ ਤੋਂ ਬਾਅਦ ਉਹਨੇ ਪੰਜਾਬ ਵਿੱਚ ਪਹਿਲਾਂ ਪੈਰ ਰੱਖਣਾ ਹੈ। ਇਸ ਲਈ ਹੁਣ ਮਹਾਰਾਜੇ ਨੇ ਕੀ ਸੋਚਿਆ ਕਿ ਆਪਣੀ ਖਾਲਸਾ ਫੌਜ ਨੂੰ ਯੂਰਪੀਅਨ ਫੌਜ ਦੀ ਕਵੈਦੀ ਸਿਖਾਈ ਜਾਏ। ਕਵੈਦ ਆਖਦੇ ਕੈਦੇ ਨੂੰ ਜਾਂ ਦਸਤੂਰ ਨੂੰ, ਕਿ ਯੂਰਪੀਅਨ ਫੌਜਾਂ ਦਾ ਕੀ ਦਸਤੂਰ ਹੈ, ਉਹ ਕਿਸ ਤਰ੍ਹਾਂ ਲੜਾਈ ਕਰਨ ਦਾ, ਉਹਨਾਂ ਦਾ ਲੜਨ ਦਾ ਕੀ ਦਸਤੂਰ ਹੈ, ਬਾਕੀ ਰੋਜ਼ ਦੀਆਂ ਡਰਿੱਲਾਂ ਦਾ ਕੀ ਦਸਤੂਰ ਹੈ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ 25-94 ਜਵਾਨ ਈਸਟ ਇੰਡੀਆ ਕੰਪਨੀ ਦੇ ਇਲਾਕੇ 'ਚ ਭੇਜ ਦਿੱਤੇ। ਕਿੱਡੀ ਚਲਾਕੀ ਸੀ ਇੰਗਲੈਂਡ ਦੀ ਕਿ ਕੰਮ ਸਾਰਾ ਗੌਰਮੈਂਟ ਦਾ ਸੀ ਹਿੰਦੁਸਤਾਨ 'ਤੇ ਰਾਜ ਕਰਨ ਦਾ, ਔਰ ਇੱਕ ਕੰਪਨੀ ਕਿਹਾ ਕਿ ਈਸਟ ਇੰਡੀਆ ਕੰਪਨੀ ਹੈ, ਸਿਰਫ ਤੁਹਾਡੇ ਨਾਲ ਵਪਾਰ ਕਰਨਾ ਚਾਹੁੰਦੀ ਹੈ, ਬਸ ਇਸ ਲਈ ਆਏ। ਅਤੇ ਅਖੀਰ ਤੱਕ ਉਹਦਾ ਨਾਂ ਈਸਟ ਇੰਡੀਆ ਕੰਪਨੀ ਰੱਖਿਆ। ਈਸਟ ਇੰਡੀਆ ਕੰਪਨੀ ਦੇ ਇਲਾਕੇ 'ਚ 94 ਜਵਾਨ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਝੱਟ ਭਰਤੀ ਕਰ ਲਿਆ, ਉਹਨਾਂ ਦੀ ਡਿਊਟੀ ਮਹਾਰਾਜ ਨੇ ਲਾਈ ਸੀ ਕਿ ਤੁਸੀਂ ਕੁਵੈਤ ਸਿੱਖਣੀ ਪੂਰੀ ਬਹੁਤ ਤਰਤੀਬਵਾਰ ਕਿਸ ਕਿਸ ਤਰ੍ਹਾਂ ਕੀ ਕਰ ਕੀਤਾ ਜਾਂਦਾ ਉੱਥੇ, ਅਤੇ ਫਿਰ ਉਹ ਆ ਕੇ ਆਪਣੀਆਂ ਫੌਜਾਂ ਨੂੰ ਸਿਖਾਉਣ। ਇਹਨਾਂ ਜਵਾਨਾਂ ਨੇ ਬਹੁਤ ਮਿਹਨਤ ਨਾਲ ਅਤੇ ਛੁਪ ਕੇ ਸਭ ਕੁਝ ਸਿੱਖਿਆ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਬੰਦੇ ਹਨ। ਕੁਛ ਸਮੇਂ ਬਾਅਦ ਜਦੋਂ ਉਹ ਪੂਰੇ ਨਿਪੁੰਨ ਹੋ ਗਏ ਤਾਂ ਉਹਨਾਂ ਨੇ ਕਿਸੇ ਤਰੀਕੇ ਨਾਲ ਫੌਜ ਵਿੱਚੋਂ ਨਾ ਕਟਵਾ ਲਏ। ਬਹੁਤ ਔਖਾ ਹੁੰਦਾ ਸੀ ਫੌਜ 'ਚੋਂ ਨਾ ਕਟਾਉਣੀ, ਔਰ ਉਹਨਾਂ ਨੇ ਉਹ ਵਾਪਸ ਖਾਲਸਾ ਫੌਜ ਵਿੱਚ ਆ ਗਏ, ਨਾਲ 300-400 ਹੋਰ ਇੰਡੀਅਨ ਕੁਵੈਤ ਸਿਖਾਉਣ ਵਾਸਤੇ ਉਹਨਾਂ ਨੇ ਲੈ ਆਉਂਦੇ ਇਹ ਵਾਅਦਾ ਕਰਕੇ ਕਿ ਤੁਹਾਨੂੰ ਮਹਾਰਾਜੇ ਪਾਸੋਂ ਵੱਡੀਆਂ ਤਨਖਾਹਾਂ ਦਵਾਵਾਂਗੇ। ਹੁਣ ਇਹਨਾਂ ਸਾਰਿਆਂ ਦੀ ਡਿਊਟੀ ਲੱਗਦੀ ਹੈ ਕਿ ਸਾਰੀ ਸਰਕਾਰ ਖਾਲਸਾ ਦੀ ਫੌਜ ਨੂੰ ਯੂਰਪੀਅਨ ਕੁਵੈਤ ਸਿਖਾਈ ਜਾਵੇ। ਮਹਾਰਾਜਾ ਆਪ ਹਰ ਰੋਜ਼ ਉਹਨਾਂ ਦੀ ਰੈਜੀਮੈਂਟਾਂ ਦੀ ਕੁਵੈਤ ਦੀ ਸਿਖਲਾਈ ਆਪ ਦੇਖਦੇ, ਔਰ ਜਿਨ੍ਹਾਂ ਰੈਜੀਮੈਂਟਾਂ ਦੇ ਜਵਾਨ ਜਲਦੀ ਜਲਦੀ ਸਿੱਖਦੇ ਉਹਨਾਂ ਨੂੰ ਬਹੁਤ ਬਖਸ਼ਿਸ਼ਾਂ ਤਰੱਕੀਆਂ ਦਿੰਦੇ। ਇਸ ਤਰ੍ਹਾਂ ਥੋੜ੍ਹੇ ਸਮੇਂ ਵਿੱਚ ਹੀ ਬਹੁਤ ਸਾਰੇ ਪੈਦਲ ਫੌਜ ਰਸਾਲੇ ਆਖਦੇ ਹੁੰਦੇ ਸਨ ਕਿ ਘੋੜ ਸਵਾਰਾਂ ਦੀ ਫੌਜ ਦੀ ਟੁਕੜੀ ਨੂੰ ਰਸਾਲਾ ਕਿਹਾ ਜਾਂਦਾ ਸੀ। ਬਹੁਤ ਸਾਰੇ ਪੈਦਲ ਜਵਾਨ ਰਸਾਲੇ ਅਤੇ ਤੋਪਖਾਨੇ ਇਹ ਸਾਰੇ ਯੂਰਪੀਅਨ ਢੰਗ ਨਾਲ ਸਿਖਾਈ ਦੇ ਦਿੱਤੀ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਨੈਪੋਲੀਅਨ, ਕਿਉਂਕਿ ਨੈਪੋਲੀਅਨ ਰੂਸ ਤੱਕ ਪਹੁੰਚ ਗਿਆ ਹੈ ਅਤੇ ਉਸ ਦਾ ਡਰ ਹੈ ਕਿ ਉਹ ਅੱਗੋਂ ਹਿੰਦੁਸਤਾਨ 'ਚ ਆਏਗਾ, ਅਤੇ ਉਸ ਦੀਆਂ ਫੌਜਾਂ ਦੇ ਟਾਕਰੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਯੂਰਪੀਅਨ ਢੰਗ ਦੀ ਸਿਖਲਾਈ ਦਵਾਈ। ਕੱਲ੍ਹ ਜਿਸ ਤਰ੍ਹਾਂ ਆਪਾਂ ਦੇਖਿਆ ਸੀ 1803 ਦੀ ਗੱਲ ਹੈ, ਜੰਗ ਜੋ ਮੁਲਤਾਨ ਕਮਿਸ਼ਨਰੀ ਦਾ ਇੱਕ ਜ਼ਿਲ੍ਹਾ ਹੈ ਜੰਗ ਮਗਿਆਣਾ, ਅੱਜ ਕੱਲ੍ਹ ਦੇ ਪਾਕਿਸਤਾਨ ਦੇ ਪੰਜਾਬ ਵਿੱਚ, ਉੱਥੋਂ ਦਾ ਨਵਾਬ ਅਹਿਮਦ ਖਾਂ ਹਿੰਦੂਆਂ 'ਤੇ ਬਹੁਤ ਜ਼ੁਲਮ ਕਰਦਾ ਸੀ। ਉਸਦੀ ਰਿਆਸਤ ਵੱਡੀ ਸੀ, ਬਹੁਤ ਆਮਦਨੀ ਸੀ ਰਿਆਸਤ ਦੀ, ਔਰ ਉਸ ਪਾਸ ਬਹੁਤ ਹੀ ਕੀਮਤੀ ਘੋੜੇ ਸਨ, ਜਿਨ੍ਹਾਂ ਚੀਜ਼ਾਂ ਦਾ ਕਰਕੇ ਉਹ ਬਹੁਤ ਹੰਕਾਰੀ ਹੋ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਇੱਕ ਵਕੀਲ ਨੂੰ, ਮੀਡੀਏਟਰ ਨੂੰ ਉਸ ਪਾਸ ਭੇਜਿਆ ਕਿ ਹਿੰਦੂਆਂ 'ਤੇ ਸਾਰੀ ਪਰਜਾ 'ਤੇ ਜ਼ੁਲਮ ਕਰਨਾ ਬੰਦ ਕਰੋ ਅਤੇ ਖਾਲਸੇ ਦੀ ਈਨ ਮੰਨੋ, ਔਰ ਨਜ਼ਰਾਨੇ ਵਜੋਂ ਸਾਨੂੰ ਕੁਝ ਘੋੜੇ ਭੇਟਾ ਕਰੋ। ਇਹਨਾਂ ਸ਼ਰਤਾਂ, ਜੇ ਇਹ ਸ਼ਰਤਾਂ ਕਬੂਲ ਹਨ ਤਾਂ ਫਿਰ ਤੁਸੀਂ ਇਸ ਇਲਾਕੇ ਦੇ ਨਵਾਬ ਰਹਿ ਸਕਦੇ ਹੋ। ਵਕੀਲ ਨੇ ਜਾ ਕੇ ਅਹਿਮਦ ਖਾਨ ਨੂੰ ਮਹਾਰਾਜੇ ਦਾ ਇਹ ਸੁਣਾ ਦਿੱਤਾ। ਉਹ ਅੱਗੋਂ ਬਹੁਤ ਹੰਕਾਰ ਨਾਲ ਬੋਲਿਆ ਵਕੀਲ ਵਾਪਸ ਆ ਗਿਆ। ਨਵਾਬ ਨੂੰ ਪਤਾ ਸੀ ਕਿ ਹੁਣ ਰਣਜੀਤ ਸਿੰਘ ਫੌਜ ਲੈ ਕੇ ਆਏਗਾ। ਉਸਨੇ ਉਦੋਂ ਹੀ ਆਪਣੇ ਜੋ ਤਕੜੇ ਉਸਦੀਆਂ ਰੈਜੀਮੈਂਟਾਂ ਸਨ, ਸਿਆਲ ਰੈਜੀਮੈਂਟ, ਖਰਲ ਰੈਜੀਮੈਂਟ ਔਰ ਹੋਰ ਚੋਣਵੀਆਂ ਰੈਜੀਮੈਂਟਾਂ ਸਾਰੀਆਂ ਇਕੱਠੀਆਂ ਕਰਕੇ ਜੰਗ ਵਿੱਚ ਲੈਣ ਦੀਆਂ। ਮਹਾਰਾਜ ਰਣਜੀਤ ਸਿੰਘ ਨੇ ਜਦ ਵਕੀਲ ਦਾ ਸੁਨੇਹਾ ਸੁਣਿਆ ਕਿ ਉਹ ਬਹੁਤ ਹੰਕਾਰੀ ਹੈ, ਮਹਾਰਾਜ ਨੇ ਕਿਹਾ ਕਿ ਪਰਮਾਤਮਾ ਨੇ ਖਾਲਸੇ ਨੂੰ ਹੰਕਾਰੀਆਂ ਦਾ ਹੰਕਾਰ ਤੋੜਨ ਲਈ ਸਾਜਿਆ ਹੈ, ਉਸਦਾ ਹੰਕਾਰ ਛੇਤੀ ਟੁੱਟ ਜਾਏਗਾ। ਅਗਲੇ ਦਿਨ ਹੀ ਮਹਾਰਾਜ ਨੇ ਪਰੇਡ ਵੇਖੀ ਆਪਣੀ ਫੌਜ ਦੀ ਔਰ ਚੋਣਵੀਆਂ ਰੈਜੀਮੈਂਟਾਂ ਪਲਟਣਾ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਸ਼ੇਰ ਦਿਲ ਰੈਜੀਮੈਂਟ, ਇੱਕ ਦਾ ਨਾਂ ਨਜ਼ੀਬਾ ਵਾਲੀ ਰੈਜੀਮੈਂਟ। ਨਜ਼ੀਬਾ ਦਾ ਮਤਲਬ ਹੁੰਦਾ ਹੈ ਸ਼ਰੀਫ ਅਤੇ ਬਹਾਦਰ। ਸਾਰੀਆਂ ਰੈਜੀਮੈਂਟਾਂ ਨੂੰ ਹੁਕਮ ਕੀਤਾ ਕਿ ਜੰਗ 'ਤੇ ਚੜ੍ਹਾਈ ਕਰਨ ਲਈ ਤਿਆਰ ਹੋ। ਜੰਗ 'ਤੇ ਚੜ੍ਹਾਈ ਕੀਤੀ ਜਾਂਦੀ ਹੈ, ਦਰਬਾਰ ਸਾਹਿਬ ਪਹਿਲਾਂ ਮੱਥਾ ਟੇਕ ਕੇ ਸਾਰੀ ਫੌਜ ਲਾਹੌਰ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਆਉਂਦੀ ਹੈ। ਦਰਬਾਰ ਸਾਹਿਬ ਮੱਥਾ ਟੇਕ ਕੇ ਫਿਰ ਚੜ੍ਹਾਈ ਕਰਦੇ ਹਨ। ਨਵਾਬ ਅਹਿਮਦ ਖਾਂ ਆਪਣੀ ਫੌਜ ਲੈ ਕੇ ਸ਼ਹਿਰ ਤੋਂ ਜੰਗ ਤੋਂ ਬਾਹਰ ਆਇਆ ਹੋਇਆ ਸੀ। ਦੋਵਾਂ ਪਾਸਿਆਂ ਤੋਂ ਜਦੋਂ ਫੌਜਾਂ ਨੇੜੇ ਹੋਈਆਂ ਤਾਂ ਦੋਵਾਂ ਪਾਸਿਆਂ ਤੋਂ ਤੋਪਾਂ ਦੇ ਗੋਲੇ ਚੱਲਣ ਲੱਗੇ। ਫਿਰ ਫੌਜਾਂ ਗਾਂਹ ਵੱਧਦੀਆਂ ਰਹੀਆਂ, ਇੰਨੀਆਂ ਇੱਕ ਦੂਜੇ ਦੇ ਨੇੜੇ ਆ ਗਈਆਂ ਕਿ ਤੋਪਾਂ ਚੱਲ ਨਹੀਂ ਸਕਦੀਆਂ ਸਨ, ਕਿਉਂਕਿ ਤੋਪ ਦਾ ਗੋਲਾ ਦੂਰ ਡਿੱਗਦਾ ਹੈ। ਹੁਣ ਹੱਥੋ ਹੱਥ ਤਲਵਾਰਾਂ ਦੀ ਲੜਾਈ ਸ਼ੁਰੂ ਹੋ ਗਈ। ਇਸ ਦੇ ਵਿੱਚ ਤਾਂ ਖਾਲਸੇ ਨੂੰ ਕੋਈ ਮਾਤ ਪਾ ਹੀ ਨਹੀਂ ਸਕਦਾ ਸੀ, ਪਰ ਉਹ ਵੀ ਬਹੁਤ ਡਿਟਰਮਿੰਡ ਸਨ ਔਰ ਹੰਕਾਰ ਸੀ ਆਪਣੇ 'ਤੇ ਔਰ ਫੌਜ ਵੀ ਬਹੁਤ ਜ਼ਿਆਦਾ ਸੀ। ਸਾਰਾ ਦਿਨ ਲੜਾਈ ਹੁੰਦੀ ਰਹੀ। ਲੋਡਾ ਵੇਲਾ ਹੋਇਆ ਅਤੇ ਮਹਾਰਾਜਾ ਆਪ ਘੋੜੇ 'ਤੇ ਸਵਾਰ ਸੀ, ਸਾਰੇ ਦੇਖਦਾ, ਜਿੱਥੇ ਜਿੱਥੇ ਵੀ ਲੋੜ ਹੁੰਦੀ ਉੱਥੇ ਜਾ ਕੇ ਹੱਲਾ ਸ਼ੇਰੀ ਦਿੰਦਾ। ਲੋਡਾ ਵੇਲਾ ਹੋਇਆ ਅਤੇ ਨਵਾਬ ਦੇ ਪੈਰ ਧੜਕਣ ਲੱਗੇ। ਉਸਨੇ ਥੋੜ੍ਹਾ ਪਿਛਾਂਹ ਪੈਰ ਕਰਨੇ ਸ਼ੁਰੂ ਕੀਤੇ। ਇਹ ਵੇਖ ਕੇ ਉਸਦੀ ਫੌਜ ਦਾ ਹੌਸਲਾ ਟੁੱਟ ਗਿਆ। ਹੌਲੀ ਹੌਲੀ ਨਵਾਬ ਅਤੇ ਉਸਦੀ ਸਾਰੀ ਫੌਜ ਦੌੜ ਕੇ ਜੰਗ ਸ਼ਹਿਰ ਵਿੱਚ ਵੜ ਗਏ ਔਰ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਖਾਲਸਾ ਫੌਜਾਂ ਨੇ ਪਿੱਛਾ ਕੀਤਾ ਔਰ ਸਾਰਾ ਸ਼ਹਿਰ ਘੇਰ ਲਿਆ। ਦਿਨ ਚੜ੍ਹਿਆ, ਨਵਾਬ ਨੇ ਕਿਲ੍ਹੇ ਦੀਆਂ ਕੰਧਾਂ ਤੋਂ ਤੋਪਾਂ ਬੀੜ ਕੇ ਅਤੇ ਖਾਲਸਾ ਫੌਜ 'ਤੇ ਗੋਲੇ ਵਰਾਉਣੇ ਸ਼ੁਰੂ ਕੀਤੇ। ਇੱਧਰੋਂ ਇਹਨਾਂ ਨੇ ਬਾਹਰੋਂ ਮਸਤ ਹਾਥੀ ਸ਼ਹਿਰ ਦੇ ਦਰਵਾਜ਼ਿਆਂ 'ਤੇ ਦੌੜਾਏ, ਜਿਨ੍ਹਾਂ ਵਿੱਚੋਂ ਇੱਕ ਦਰਵਾਜ਼ਾ ਟੁੱਟ ਗਿਆ। ਉਸ ਦਰਵਾਜ਼ੇ ਥਾਣੀ ਸਾਰੀ ਫੌਜ ਝਟਪਟ ਸ਼ਹਿਰ ਵਿੱਚ ਦਾਖਲ ਹੋ ਗਈ। ਫਿਰ ਬਹੁਤ ਲੜਾਈ ਹੋਈ, ਪਰ ਉਹ ਪਹਿਲਾਂ ਹੀ ਦਿਲ ਛੱਡ ਚੁੱਕੇ ਸਨ, ਉਹ ਸ਼ਹਿਰ ਛੱਡ ਕੇ ਵੀ ਦੌੜ ਗਏ। ਨਵਾਬ ਇਸ ਰੌਲੇ ਗੌਲੇ ਵਿੱਚ ਦੌੜ ਕੇ ਮੁਲਤਾਨ ਪਹੁੰਚ ਗਿਆ। ਸ਼ਹਿਰ 'ਤੇ ਖਾਲਸਾ ਫੌਜਾਂ ਦਾ ਕਬਜ਼ਾ ਹੋ ਗਿਆ। ਜਿੰਨੇ ਸ਼ਹਿਰ ਜੰਗ ਵਿੱਚ ਹਿੰਦੂ ਰਹਿੰਦੇ ਸਨ, ਇਹਨਾਂ ਨੇ ਮਹਾਰਾਜੇ ਦੀਆਂ ਫੌਜਾਂ ਨੂੰ ਰਸਤ ਪਾਣੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਅਤੇ ਬਹੁਤ ਖੁਸ਼ ਹੋਈਆਂ ਕਿ ਖਾਲਸਾ ਰਾਜ ਹੋਏਗਾ। ਹੁਣ ਉੱਧਰੋਂ ਮੁਲਤਾਨ ਤੋਂ ਨਵਾਬ ਨੇ ਕੁਛ ਆਦਮੀ ਪਤਵੰਤ ਮਹਾਰਾਜੇ ਪਾਸ ਭੇਜੇ, ਜਿਨ੍ਹਾਂ ਨੇ ਆ ਕੇ ਕਿਹਾ ਜੀ ਕਿ ਨਵਾਬ ਨੇ ਤੁਹਾਡਾ ਭੇਜਿਆ ਹੋਇਆ ਹੁਕਮ ਨਹੀਂ ਮੰਨਿਆ ਸੀ, ਉਸਦੀ ਸਜ਼ਾ ਉਹ ਪਾ ਚੁੱਕਾ ਹੈ, ਤੁਸੀਂ ਉਸਨੂੰ ਬਖਸ਼ੋ ਅਤੇ ਉਹ ਤੁਹਾਡਾ ਸਾਰਾ ਜੋ ਖਰਚਾ ਹੋਇਆ ਹੈ ਉਹ ਸਾਰਾ ਖਰਚਾ ਦੇਣ ਨੂੰ ਤਿਆਰ ਹੈ, ਔਰ ਤੁਹਾਡੀ ਈਨ ਮੰਨੇਗਾ, ਔਰ ਜਿੰਨਾ ਵੀ ਤੁਸੀਂ ਫਿਕਸ ਕਰੋ ਉਨਾ ਨਜ਼ਰਾਨਾ ਹਰ ਸਾਲ ਤੁਹਾਨੂੰ ਬੇਟਾ ਕਰਿਆ ਕਰੇਗਾ, ਉਹ ਤੁਹਾਡੀ ਈਨ ਵਿੱਚ ਰਹੇਗਾ। ਮਹਾਰਾਜੇ ਦਾ ਇਹ ਸੁਭਾਅ ਸੀ ਕਿ ਉਹ ਭਾਵੇਂ ਕੋਈ ਕਿੱਡਾ ਵੀ ਵੱਡਾ ਦੁਸ਼ਮਣ ਹੋਵੇ, ਜੇ ਉਹ ਦੋਸਤੀ ਦਾ ਹੱਥ ਵਧਾਏ ਤਾਂ ਮਹਾਰਾਜਾ ਕਦੀ ਮੋੜਦਾ ਨਹੀਂ ਸੀ, ਬਹੁਤ ਪਿਆਰਾਂ ਨਾਲ ਉਹਨੂੰ ਐਕਸੈਪਟ ਕਰਦਾ ਸੀ। ਮਹਾਰਾਜੇ ਨੇ ਕਿਹਾ ਕਿ ਠੀਕ ਹੈ, ਉਸਨੂੰ ਬੁਲਾ ਲਓ। ਨਵਾਬ ਜੰਗ ਵਿੱਚ ਆ ਗਿਆ, ਉਸਨੂੰ ਕਿਹਾ ਕਿ ਠੀਕ ਹੈ ਤੁਸੀਂ ਨਵਾਬ ਰਹੋਗੇ ਇੱਥੋਂ ਦੇ, ਜ਼ੁਲਮ ਨਹੀਂ ਕਰਨਾ, ਇਨਸਾਫ ਦਾ ਰਾਜ ਕਰਨਾ, ਔਰ ਜਿੰਨਾ ਸਾਡਾ ਖਰਚਾ ਹੋਇਆ ਇਹ ਦੇਣਾ, ਔਰ 60,000 ਰੁਪਇਆ ਸਾਲ ਦਾ ਨਜ਼ਰਾਨਾ ਸਰਕਾਰ ਖਾਲਸਾ ਨੂੰ ਲਾਹੌਰ ਭੇਜਿਆ ਕਰਨਾ। ਨਵਾਬ ਨੇ ਸਾਰੀਆਂ ਸ਼ਰਤਾਂ ਕਬੂਲ ਕੀਤੀਆਂ। ਇਸ ਜਦੋਂ ਨਵਾਬ ਮੁਲਤਾਨ ਦੌੜ ਗਿਆ ਸੀ, ਉਸ ਵੇਲੇ ਜੋ ਖਜ਼ਾਨਾ ਔਰ ਬਹੁਤ ਸਾਰਾ ਖਜ਼ਾਨਾ ਮਹਾਰਾਜੇ ਦੇ ਹੱਥ ਲੱਗਾ ਉੱਥੋਂ ਦਾ, ਔਰ ਬਹੁਤ ਕੀਮਤੀ ਘੋੜੇ ਔਰ ਹਥਿਆਰ ਹੱਥ ਆਏ। ਇਸ ਤੋਂ ਬਾਅਦ ਲਾਹੌਰ ਤੋਂ ਦੱਖਣ ਪੱਛਮ, ਲਾਹੌਰ ਤੋਂ ਹੇਠਾਂ ਸਮੁੰਦਰ ਵੱਲ ਨੂੰ ਥੋੜ੍ਹਾ ਪੱਛਮ ਵਾਲੇ ਪਾਸੇ 250 ਮੀਲ ਦੇ ਫਾਸਲੇ 'ਤੇ ਬਹਾਵਲਪੁਰ ਨਾਂ ਦਾ ਸ਼ਹਿਰ ਹੈ, ਰਿਆਸਤ। ਉਸ ਵਿੱਚ ਇੱਕ ਸ਼ਹਿਰ ਜਿਸ ਦਾ ਨਾਂ ਉੱਚ, ਉੱਥੋਂ ਦਾ ਨਵਾਬ ਵੀ ਸੁਣਿਆ ਜਾਂਦਾ ਸੀ ਕਿ ਘਮੰਡੀ ਹੈ ਔਰ ਪਰਜਾ ਨੂੰ ਦੁੱਖ ਦਿੰਦਾ ਹੈ। ਇਸ ਤੋਂ ਬਾਅਦ ਰਣਜੀਤ ਸਿੰਘ ਨੇ ਉੱਥੇ ਚੜ੍ਹਾਈ ਕੀਤੀ ਔਰ ਛੋਟੀ ਜਿਹੀ ਲੜਾਈ ਤੋਂ ਬਾਅਦ ਉੱਚ 'ਤੇ ਕਬਜ਼ਾ ਕੀਤਾ। ਮੁਸਲਮਾਨ ਇਸ ਨੂੰ ਉੱਚ ਸ਼ਰੀਫ ਵੀ ਆਖਦੇ ਹਨ। ਉੱਚ ਸ਼ਰੀਫ ਵਿੱਚ ਬਹੁਤ ਸਾਰੇ ਪੀਰਾਂ ਦਾ ਬਹੁਤ ਸਦੀਆਂ ਤੋਂ ਵਾਸਾ ਰਿਹਾ ਹੈ ਅਤੇ ਹੁਣ ਵੀ ਦੱਸਦੇ ਹਨ ਕਿ ਉੱਥੇ ਬਹੁਤ ਪੀਰ ਰਹਿੰਦੇ ਹਨ। ਮਹਾਰਾਜੇ ਔਰਾਂ ਨੇ ਜੋ ਮਾਛੀਵਾੜੇ ਨਾਂ ਲਿਆ ਸੀ ਉੱਚ ਦਾ ਪੀਰ, ਉਹਨਾਂ ਸਮਝਿਆ ਸੀ ਕਿ ਉਸ ਉੱਚ ਸ਼ਰੀਫ ਦਾ ਪੀਰ, ਪਰ ਮਹਾਰਾਜ ਜੀ ਦਾ ਮਤਲਬ ਸੀ ਕਿ